ਕੁਛ ਨਹੀਂ ਕਰ ਰਿਹਾ। ਹਜ਼ੂਰ ਕਹਿ ਰਹੇ ਨੇ ਜੋ ਕੁਝ ਵੀ ਹਰਕਤ ਹੋ ਰਹੀ ਹੈ ਇਹ ਸਾਰਿਆਂ ਨੂੰ ਪ੍ਰੇਰਣਾ ਪਰਿਪੂਰਨ ਵਾਹਿਗੁਰੂ ਜੀ ਦੇ ਰਹੇ। ਜਨਨ ਪਿਤਾ ਲੋਕ ਸੁਤ ਬੰਤਾ ਕੋਈ ਨਾ ਕਿਸ ਕੀ ਧਰਿਆ, ਸਿਰ ਸਿਰ ਰਿਜ਼ਕ ਸੰਭਾਏ ਠਾਕੁਰ ਕਾਹੇ ਮਨ ਭਉ ਕਰਿਆ। ਸਿਰ ਸਿਰ ਜਿੱਥੇ ਜਿੱਥੇ ਜਿਸ ਨੂੰ ਲੋੜ ਹੈ ਤੇ ਵੇਲੇ ਸਿਰ ਉਹਨਾਂ ਨੂੰ ਰਿਜ਼ਕ ਦੇਈ ਜਾ ਰਿਹਾ ਹੈ। ਸਿਰ ਸਿਰ ਰਿਜ਼ਕ ਸੰਭਾਏ ਠਾਕੁਰ ਕਾਹੇ ਮਨ ਭਉ ਕਰਿਆ, ਉਡੈ ਊੜ ਆਵੈ ਸਹਿ ਕੋਸ਼ਾਂ, ਇੱਕ ਕੂੰਜ ਸੈਂਕੜੇ ਕੋਹ ਤੋਂ ਉੱਡ ਕੇ ਆ ਗਈ। ਸਿਰ ਬੇਨਤੀ ਹੈ, ਉਹ ਤਰਸ ਦਾ ਸੋਮ ਹੈ, ਉਹ ਦਇਆ ਦਾ ਘਰ ਹੈ, ਉਹ ਆਪਣੇ ਜੀਵ ਨੂੰ ਸੰਭਾਲਦਾ ਹੈ। ਮਹਾਰਾਜ ਕਹਿ ਰਹੇ ਨੇ ਉਡੈ ਊੜ ਆਵੈ ਸਹਿ ਕੋਸ਼ਾਂ, ਤਿਸ ਪਾਛੈ ਬਚਰੇ ਸ਼ਰਿਆ, ਤਿੰਨ ਕਵਣ ਖਲਾਵੈ ਕਵਣ ਚੁਗਾਵੈ, ਮਨ ਮਹਿ ਸਿਮਰਨ ਕਰਿਆ। ਉਹ ਕੌਣ ਹੈ ਜਿਹੜਾ ਕੂੰਜ ਦੇ ਅੰਦਰ ਬੈਠਾ ਉਹਨੂੰ ਬੱਚੇ ਦਾ ਸਿਮਰਨ ਕਰਾਂਦਾ ਹੈ ਤੇ ਬੱਚੇ ਨੂੰ ਮਾਂ ਦਾ ਸਿਮਰਨ ਕਰਾਂਦਾ ਹੈ, ਤੇ ਦੋਨਾਂ ਨੂੰ ਇੱਕ ਦੂਜੇ ਦਾ ਸਿਮਰਨ ਕਰਨ ਨਾਲ ਕੂੰਜ ਆਪਣੇ ਮੂੰਹ ਵਿੱਚ ਦਾਣਾ ਪਾਉਂਦੀ ਹੈ ਤੇ ਉਹਦਾ ਅਸਰ, ਉਹਦੀ ਸ਼ਕਤੀ, ਉਹਦੀ ਐਨਰਜੀ ਕੂੰਜ ਦੇ ਬੱਚੇ ਦੇ ਸਰੀਰ ਵਿੱਚ ਚਲੀ ਜਾਂਦੀ ਹੈ। ਇਹ ਕਿੰਨੇ ਬਣਾ ਦਿੱਤਾ ਸਿਸਟਮ? ਇਹ ਦਿਆਲੂ ਪਰਮਾਤਮਾ ਨੇ, ਉਹਨੂੰ ਪਤਾ ਹੈ ਕਿ ਇਸ ਬੱਚੇ ਦੀ ਕੂੰਜ ਨੇ ਆਪਣੇ ਬੱਚਿਆਂ ਨੂੰ ਛੱਡ ਕੇ ਜਾਂ ਕੂੰਜ ਦੇ ਬੱਚੇ ਦੀ ਮਾਂ ਕੂੰਜ ਇਹ ਸੈਂਕੜੇ ਕੋ ਦੂਰ ਜਾਏਗੀ, ਆਪਣੇ ਬੱਚੇ ਕੋਲ ਆ ਨਹੀਂ ਸਕੇਗੀ। ਇਹ ਇਨਸਾਨ ਦੀ ਤਰ੍ਹਾਂ ਆਪਣੇ ਬੱਚੇ ਲਈ ਹੋ ਸਕਦਾ ਕੁਝ ਇਕੱਠਾ ਨਾ ਕਰਕੇ ਜਾਏ, ਪਰ ਪੂਰੀ ਪਰਿਪੂਰਨ ਪਰਮਾਤਮਾ ਨੇ ਉਸ ਕੂੰਜ ਤੇ ਕੂੰਜ ਦੇ ਬੱਚੇ ਵਿੱਚ ਇਹੋ ਜਿਹੀ ਇੱਕ ਸ਼ਕਤੀ ਭਰ ਦਿੱਤੀ ਕਿ ਸੈਂਕੜੇ ਕੋ ਦੂਰ ਗਈ ਹੋਈ ਕੂੰਜ ਬੱਚੇ ਦਾ ਚਿੰਤਨ ਕਰੇ ਉਹਦਾ ਪੇਟ ਭਰ ਜਾਂਦਾ ਹੈ। ਇਹ ਮਿਹਰਬਾਨ ਪਰਮਾਤਮਾ ਦਾ ਤਰਸ ਹੈ। ਸਾਹਿਬ ਦੇ ਸ਼ਬਦ ਮਹਿਲ ਮਹਾਰਾਜ ਕਹਿਣ ਲੱਗੇ, ਉਡੈ ਊੜ ਆਵੈ ਸਹਿ ਕੋਸਾਂ, ਤਿਸ ਪਾਛੈ ਬਚਰੇ ਸ਼ਰਿਆ, ਤਿੰਨ ਕਵਣ ਖਲਾਵੈ ਕਵਣ ਚੁਗਾਵੈ, ਮਨ ਮੈਂ ਸਿਮਰਨ ਕਰਿਆ। ਸਭ ਨਿਧਾਨ ਬੜਾ ਦਿਆਲੂ ਹੈ, ਸਾਰੇ ਖਜ਼ਾਨੇ, ਦਸ ਅਸ਼ਟ ਸਿਧਾਨ, 18 ਸਿੱਧੀਆਂ, ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ। ਉਸ ਸਵਾਮੀ ਨੇ, ਠਾਕੁਰ ਨੇ ਆਪਣੇ ਹੱਥ ਦੀ ਤਲੀ ਉੱਪਰ ਟਿਕਾ ਲਿਆ, ਉਹਨਾਂ ਕਿਰਪਾਲੂ ਉਹਨੇ ਤਲੀ ਉੱਤੇ ਰੱਖਿਆ। ਪਰਿਪੂਰਨ ਪਰਮਾਤਮਾ ਨੇ ਆਪਣੇ ਹੱਥ ਦੀਆਂ ਮੁੱਠੀਆਂ ਬੰਦ ਨਹੀਂ ਕੀਤੀਆਂ। ਸਿਰਫ ਥੋੜ੍ਹਾ ਜਿਹਾ ਮੇਰੀ ਬੇਨਤੀ ਨੂੰ ਇਕਾਗਰਤਾ ਨਾਲ ਸਮਝਿਓ ਕਿ ਉਹਦੇ ਤਰਸ ਦੀ ਪਹਿਲੀ ਕਿਰਪਾ ਇਹ ਕਿ ਜੀਵਾਂ ਦੀ ਪ੍ਰਤਪਾਲਣਾ ਕਰਦਾ ਹੈ। ਕਈ ਵਾਰੀ ਇਨਸਾਨ ਦੇ ਸਰੀਰ ਵਿੱਚ ਫੁਰਨੇ ਉੱਠਦੇ ਨੇ, ਮਨ ਵਿੱਚ ਉਹ ਆਪਣੇ ਹੱਥ ਨੂੰ ਸੰਕੋਚ ਜਾਂਦਾ ਹੈ। ਮੰਨ ਲਓ ਕਿ ਕੋਈ ਇਨਸਾਨ ਕਿਸੇ ਦੀ ਇਮਦਾਦ ਕਰਦਾ, ਹੈਲਪ ਕਰ ਰਿਹਾ, ਸਹਾਇਤਾ ਕਰ ਰਿਹਾ, ਉਹਨੂੰ ਪਤਾ ਲੱਗ ਜਾਏ ਵੀ ਇਹ ਬੰਦਾ ਧੋਖੇਬਾਜ਼ ਹੈ, ਇਹ ਬੰਦਾ ਫਰੇਬੀ ਹੈ, ਇਹ ਬੰਦਾ ਕਪਟੀ ਹੈ, ਤੇ ਅਕਸਰ ਆਪਾਂ ਰੋਕ ਦਿੰਦੇ ਹਾਂ ਕਿ ਬੰਦ ਕਰੋ, ਇਹ ਦੁਰਵਰਤੋਂ ਕਰ ਰਿਹਾ ਹੈ, ਮਿਲੀ ਕੋਈ ਮਦਦ ਦੀ, ਇਹ ਸਾਡੇ ਖਿਆਲ ਨੇ। ਫਿਰ ਆਪਣੇ ਮਨ 'ਚ ਉਸ ਪ੍ਰਤੀ ਘਿਰਣਾ ਪੈਦਾ ਹੋ ਜਾਂਦੀ, ਉਸ ਪ੍ਰਤੀ ਨਫ਼ਰਤ ਪੈਦਾ ਹੁੰਦੀ। ਇਸ ਕਰਕੇ ਨਹੀਂ ਮੈਂ ਨਫ਼ਰਤ ਜਾਂ ਪਖੰਡੀਆਂ ਨੂੰ ਬੜਾਵਾ ਦੇਣ ਦੀ ਗੱਲ, ਪਰਮਾਤਮਾ ਇੰਨਾ ਤਰਸ ਦਾ ਘਰ ਹੈ, ਉਹਨੂੰ ਪਤਾ ਵੀ ਹੈ ਕਿ ਇਨਸਾਨ ਦੰਭ ਕਰਦਾ, ਪਖੰਡ ਕਰਦਾ, ਉਹਦਾ ਏਡਾ ਵੱਡਾ ਤਰਸ ਦਾ ਘਰ ਹੈ ਕਿ ਉਹ ਪਖੰਡ ਕਰਨ ਵਾਲਿਆਂ ਉੱਪਰ ਵੀ ਪਰਦੇ ਪਾ ਕੇ ਉਹਨਾਂ ਨੂੰ ਕਈ ਵਾਰੀ ਰਿਜ਼ਕ ਦੇਈ ਜਾਂਦਾ ਹੈ। ਪਰਮਾਤਮਾ ਦੇ ਅੰਦਰ ਨਾ ਤਾਂ ਕਿਸੇ ਪ੍ਰਤੀ ਘਿਰਣਾ ਦਾ ਫੁਰਨਾ ਉੱਠਦਾ, ਨਾ ਕਿਸੇ ਪ੍ਰਤੀ ਕ੍ਰੋਧ ਪੈਦਾ ਹੁੰਦਾ, ਨਾ ਉਸ ਤਰਸ ਦੇ ਘਰ ਦੇ ਵਿੱਚ ਕਦੀ ਉਹ ਕਾਮ ਦੀ ਵਾਸ਼ਨਾ ਪੈਦਾ ਹੁੰਦੀ ਹੈ, ਤੇ ਨਾਲੇ ਉਸ ਪਰਮਾਤਮਾ ਨੂੰ ਕੋਈ ਲਾਲਚ ਨਹੀਂ ਕਿ ਮੈਂ ਜੀਵਾਂ ਨੂੰ ਰਿਜ਼ਕ ਦੇਣਾ, ਕੱਲ੍ਹ ਮੇਰੇ ਲਈ ਕੀ ਕਰਨਗੇ। ਅੱਜ ਮਾਪੇ ਵੀ ਸੰਤਾਨ ਨੂੰ ਤਾਂ ਪਾਲਦੇ ਨੇ ਕਿ ਬੁਢੇਪੇ ਵਿੱਚ ਸਹਾਰਾ ਬਣ ਜਾਣ, ਪਰ ਪਰਮਾਤਮਾ ਨੂੰ ਕੋਈ ਆਸ ਨਹੀਂ ਜੀਵ ਦੀ। ਉਹ ਇਸ ਕਰਕੇ ਨਹੀਂ ਪਾਲਦਾ ਕਿ ਕੱਲ੍ਹ ਨੂੰ ਜੀਵਾਂ ਨੇ ਪਰਮਾਤਮਾ ਦੀ ਸਹਾਇਤਾ ਕਰਨੀ ਹੈ, ਉਹ ਤਾਂ ਸਿਰਫ ਸੁੱਤੇ ਸਿੱਧ ਤਰਸ ਦੇ ਘਰ 'ਚ ਆਇਆ ਬਖਸ਼ਿਸ਼ ਕਰੀ ਜਾ ਰਿਹਾ ਹੈ। ਧੰਨ ਗੁਰੂ ਗੋਬਿੰਦ ਸਿੰਘ ਦਾ ਬਚਨ ਹੈ, ਕਾਮ ਨਾ ਕ੍ਰੋਧ ਨਾ ਲੋਭ ਨਾ ਮੋਹ ਨਾ ਰੋਗ ਨਾ ਸੋਗ ਨਾ ਭੋਗ ਨਾ ਭੈ ਹੈ। ਇਹ ਤਰਸ ਦੇ ਖਜ਼ਾਨੇ ਦਾ ਸੁਭਾਅ ਹੈ, ਉਹਦੇ ਅੰਦਰ ਕੋਈ ਕਾਮਨਾ ਨਹੀਂ। ਕੀ ਉਹ ਇਸ ਕਰਕੇ ਰੋਜ਼ੀ ਦੇ ਰਿਹਾ ਕਿ ਸਾਰੇ ਜੀਵ ਮੇਰੀ ਬੰਦਗੀ ਕਰਨ? ਯਾਦ ਰੱਖੋ, ਇਹ ਆਪਾਂ ਸ਼ੁਕਰ ਵਿੱਚ ਤੇ ਆਪਣੇ ਭਲੇ ਲਈ ਉਹਦੀ ਸਿਮਰਨ ਕਰਨੇ ਹਾਂ, ਤੇ ਜੇ ਸਾਰੀ ਮਾਨਵਤਾ ਪਰਮਾਤਮਾ ਦਾ ਚਿੰਤਨ ਨਾ ਵੀ ਕਰੇ ਇਹ ਪਰਿਪੂਰਨ ਪਰਮਾਤਮਾ ਦੀ ਹੋਂਦ ਨੂੰ ਕੋਈ ਖਤਰਾ ਨਹੀਂ, ਕੋਈ ਉਹਦੇ ਅੰਦਰ ਕਾਮਨਾ ਨਹੀਂ, ਕਾਮਨਾ ਕ੍ਰੋਧ ਨਾ ਲੋਭ ਨਾ ਮੋਹ ਨਾ ਰੋਗ ਨਾ ਸੋਗ ਨਾ ਭੋਗ ਨਾ ਪੈ ਹੈ, ਕੋਈ ਲਾਲਚ ਨਹੀਂ, ਕੋਈ ਉਹਨੂੰ ਅਫਸੋਸ ਨਹੀਂ, ਕੋਈ ਅੰਦਰ ਉਹਦੇ ਰੋਗ ਨਹੀਂ ਅਤੇ ਕਿਸੇ ਦਾ ਉਹਨੂੰ ਭੈ ਨਹੀਂ। ਉਹ ਸੁਤੇ ਸਿੱਧ ਅਸਥਿਰ ਅਤੇ ਨਿਰਭਉ ਹੈ, ਕਾਮ ਨਾ ਕ੍ਰੋਧ ਨਾ ਲੋਭ ਨਾ ਮੋਹ ਨਾ ਰੋਗ ਨਾ ਸੋਗ ਨਾ ਭੋਗ ਨਾ ਪੈ ਹੈ, ਬੇਬਹੀਨ, ਆਪਣਾ ਕੋਈ ਸਰੀਰ ਨਹੀਂ ਉਹਦਾ। ਜੇ ਕਹੀ ਆ ਪ੍ਰੋਪਰ ਪਰਮਾਤਮਾ ਦਾ ਤਨ ਨਹੀਂ, ਬੇਬਹੀਨ ਸਨੇ ਸਭੋ ਤਨ, ਸਰੀਰ ਤੋਂ ਬਿਨਾਂ ਪਰ ਪਿਆਰ ਸਾਰੇ ਸਰੀਰ ਧਾਰੀਆਂ ਨੂੰ ਕਰਦਾ, ਉਹਦਾ ਇੱਕ ਤਨ ਨਹੀਂ ਪਰ ਜਿਤਨੇ ਤਨ ਨੇ ਸਾਰੇ ਸਰੀਰਾਂ ਨੂੰ ਪਿਆਰ ਪਿਆ ਕਰਦਾ। ਕੋਈ ਸਰੀਰ ਐਸਾ ਨਹੀਂ ਜਿਹਨੂੰ ਪਰਮਾਤਮਾ ਪਿਆਰ ਨਾ ਕਰਦਾ ਹੋਵੇ। ਦੇਹ ਬਖੀਨ ਸਨੇਹ ਸਭੋ ਤਨ ਨੇਹ ਬ੍ਰਕਤ ਅਗੈ ਅਛੈ ਹੈ, ਜਾਨ ਕੋ ਦੇਤ, ਜਿਹੜੇ ਜਾਣਕਾਰ ਨੇ, ਜਿਹੜੇ ਵਿਦਵਾਨ ਨੇ, ਗਿਆਨੀ ਪੁਰਸ਼ ਨੇ, ਜਿਹੜੇ ਪਰਮਾਤਮਾ ਦੇ ਸੰਬੰਧ ਵਿੱਚ ਸੰਤ ਜਨ ਜਾਣਦੇ ਨੇ, ਪਰਮਾਤਮਾ ਉਹਨਾਂ ਨੂੰ ਵੀ ਰਿਜ਼ਕ ਦਿੰਦੇ ਨੇ ਖੁਦਾ। ਅਤੇ ਅਜਾਨ ਜਿਹੜੇ ਅੱਤ ਦੇ ਅਗਿਆਨੀ ਨੇ, ਪਰਮਾਤਮਾ ਤੋਂ ਆਕੀ ਨੇ, ਉਹਦੀ ਖੋਂਗ ਹੋਂਦ ਤੋਂ ਮਨੁੱਕਰ ਨੇ, ਪਰਮਾਤਮਾ ਉਹਨਾਂ ਨਾਸਤਕਾਂ ਨੂੰ ਵੀ ਰੋਜ਼ੀ ਦੇਈ ਜਾਂਦਾ ਹੈ। ਜਾਨ ਕੋ ਦੇਤ, ਅਜਾਨ ਕੋ ਦੇਤ, ਜ਼ਮੀਨ ਕੋ ਦੇਤ, ਜ਼ਮਾਨ ਕੋ ਦੇ ਹੈ, ਕਾਹੇ ਕੋ ਡੋਲਤ ਹੈ, ਕਿਉਂ ਤੂੰ ਮਣਾ ਡੱਕੋ ਡੋਲੇ ਖਾਨਾ ਪਏ, ਤੁਮਰੀ ਸੁੱਧ ਸੁੰਦਰ ਸ੍ਰੀ ਪਦਮਾ ਪਤ ਲੈ ਹੈ, ਤੇਰੇ ਅੰਦਰ ਦੀ ਖਬਰ ਪਰਿਪੂਰਨ ਪਰਮਾਤਮਾ ਲੈਣਗੇ। ਇੱਥੇ ਸਿਰਫ ਇੱਕ ਬੇਨਤੀ ਹੈ, ਜਾਣਕਾਰ ਨੂੰ ਵੀ ਰਿਜ਼ਕ ਦਿੰਦਾ ਹੈ, ਸਵਾਸ ਦਿੰਦਾ ਹੈ, ਅਤੇ ਜਿਹੜਾ ਨਾਸਤਕ ਹੈ ਪਰਮਾਤਮਾ ਉਹਦੇ 'ਤੇ ਵੀ ਤਰਸ ਕਰੀ ਜਾਂਦਾ ਹੈ, ਬੜਾ ਕਿਰਪਾਲੂ ਹੈ। ਬੜੀ ਸੋਹਣੀ ਇੱਕ ਉਦਾਹਰਨ ਹੈ, ਕਿਸੇ ਵਿਦਵਾਨ ਪੁਰਸ਼ ਦੇ ਇਹ ਬਚਨ ਨੇ, ਕਹਿੰਦੇ ਇੱਕ ਵਾਰੀ ਕੋਈ ਧਰਮੀ ਪੁਰਸ਼ ਜਦੋਂ ਵੀ ਆਪਣੇ ਮੁੱਖ ਵਿੱਚ ਕੁਝ ਪਾਉਂਦਾ ਸੀ, ਸ਼ਕਲ ਲੱਗਿਆ, ਖੁਰਾਕ ਰੋਟੀ ਕੋਈ ਲੈਣੀ, ਭੋਜਨ ਛਕਣਾ, ਇੱਕ ਸੁਭਾਅ ਸੀ ਕਿ ਸਭ ਤੋਂ ਪਹਿਲਾਂ ਉਹਨੇ ਕਿਸੇ ਨਾ ਕਿਸੇ ਲੋੜਵੰਦ ਨੂੰ ਜ਼ਰੂਰ ਛਕਣ ਵਾਸਤੇ ਦੇਣਾ ਰੋਜ਼ਾਨਾ। ਕੋਈ ਫਕੀਰ ਮਿਲ ਜਾਣਾ, ਕੋਈ ਭਿਖਾਰੀ ਮਿਲ ਜਾਣਾ, ਕੋਈ ਆਤੁਰ ਮਿਲ ਜਾਣਾ, ਕੋਈ ਵਿਚਾਰਾ ਦੁਖੀ ਮਿਲ ਜਾਣਾ, ਪਹਿਲਾਂ ਉਹਨੂੰ ਕੁਛ ਦੇਣਾ, ਬਾਅਦ ਵਿੱਚ ਉਹਨੇ ਆਪ ਛਕਣਾ, ਪਹਿਲਾਂ ਉਹਨੂੰ ਦੇ ਕੇ। ਇੱਕ ਦਿਨ ਕੀ ਹੋਇਆ ਕਿ ਉਹਨੇ ਆਪਣੀ ਖੁਰਾਕ ਭੋਜਨ ਤਿਆਰ ਕੀਤਾ, ਪਰ ਕੋਈ ਵੀ ਲੋੜਵੰਦ ਇਨਸਾਨ ਉਹਨੂੰ ਸਾਰਾ ਦਿਨ ਮਿਲਿਆ ਨਹੀਂ। ਮਨ ਚ ਆਇਆ ਹੁਣ ਮੈਂ ਛਕਣਾ, ਪਰ ਪਹਿਲਾਂ ਕਿਸੇ ਲੋੜਵੰਦ ਨੂੰ ਦੇ ਕੇ ਬਾਅਦ ਵਿੱਚ ਆਪਣੇ ਮੁੱਖ 'ਚ ਪਾਵਾਂ। ਸ਼ਾਮ ਪੈਣ ਲੱਗੀ, ਸੂਰਜ ਢਲ ਗਿਆ ਅਤੇ ਬਾਹਰ ਉਹ ਨਿਕਲਿਆ ਅਤੇ ਸ਼ਾਮ ਨੂੰ ਉਹਨੂੰ ਇੱਕ ਫਕੀਰ ਮਿਲ ਗਿਆ। ਫਕੀਰ ਉਹਦੇ ਸਾਦੇ ਜਿਹੇ ਕੱਪੜੇ, ਪਰ ਅੰਦਰ ਦੀ ਬਿਰਤੀ ਕੁਦੀ ਉਹਦੀ ਕੁਛ ਹੋਰ ਸੀ। ਮਿਲਿਆ ਅਤੇ ਇਸ ਲੋੜਵੰਦ ਨੇ, ਜਿਹੜਾ ਪ੍ਰਸ਼ਾਦਾ ਲੋੜਵੰਦ ਨੂੰ ਦਿੰਦਾ ਉਹ ਸੱਜਣ ਨੇ, ਉਸ ਨੂੰ ਮਿਲਦਿਆਂ ਸਾਰ ਕਿਹਾ ਕਿ ਆਪ ਜੀ ਭੋਜਨ ਛਕੋਗੇ, ਪ੍ਰਸ਼ਾਦਾ ਛਕੋਗੇ? ਜਿਹਨੂੰ ਪੁੱਛਿਆ ਉਹਦੀ ਉਮਰ ਹੋਵੇਗੀ 80 ਕੁ ਸਾਲ ਦੇ ਕਰੀਬ। ਉਹਨੇ ਕਿਹਾ ਹਾਂ, ਮੈਨੂੰ ਭੁੱਖ ਲੱਗੀ, ਮੈਂ ਰੋਟੀ, ਮੈਂ ਖੁਰਾਕ ਖਾਣੀ ਚਾਹੁੰਦਾ। ਅਤੇ ਜਿਹੜਾ ਲੋੜਵੰਦ ਦੇ ਕੇ ਛਕਦਾ ਸੀ ਲੋੜਵੰਦ ਨੂੰ, ਉਹਦੇ ਮਨ 'ਚ ਆਇਆ ਵਾਹ ਰੱਬਾ, ਤੂੰ ਮਿਹਰ ਕਰ ਦਿੱਤੀ, ਸ਼ਾਮ ਤੱਕ ਕੋਈ ਨਾ ਕੋਈ ਤੂੰ ਲੋੜਵੰਦ ਭੇਜ ਦਿੱਤਾ, ਮੇਰਾ ਨੇਮ ਨਹੀਂ ਟੁੱਟਿਆ। ਪ੍ਰਸ਼ਾਦ ਪਾਣੀ ਜਾਂ ਜੋ ਖੁਰਾਕ ਸੀ ਪਰੋਸ ਕੇ ਥਾਲੀ ਵਿੱਚ ਪਾ ਕੇ ਉਹਦੇ ਸਾਹਮਣੇ ਰੱਖੀ, ਜਦੋਂ ਉਹਦੇ ਸਨਮੁਖ ਰੱਖੀ, 80 ਸਾਲ ਦਾ ਬਜ਼ੁਰਗ ਰੋਟੀ ਨੂੰ, ਕੋਰ ਨੂੰ, ਬੁਰਕੀ ਨੂੰ ਤੋੜ ਕੇ ਮੂੰਹ 'ਚ ਪਾਉਣ ਲੱਗਾ ਅਤੇ ਇੱਕੋ ਦਮ ਰੋਟੀ ਦੇਣ ਵਾਲੇ ਨੇ ਹੱਥ ਫੜ ਲਿਆ। ਜਿਹੜਾ ਰੋਟੀ ਦਿੰਦਾ ਪਿਆ ਉਹਨੇ ਹੱਥ ਫੜ ਲਿਆ। ਖਾਣ ਵਾਲੇ ਨੇ ਪੁੱਛਿਆ ਇਹ ਕਿਉਂ? ਕਹਿਣ ਲੱਗਾ ਤੇਰੀ